ਪੌੜੀ ਆਪਣੇ ਆਪ ਸਾਜਿਓ ਆਪਣੇ ਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਈ ਸਭ ਸੇ ਦਿਲ ਸੈ ਜਿੰਦ ਕੋ ਆਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌੜੀ ਜਿਸ ਦੇ ਵਿੱਚ ਇੱਕ ਮੂਲ ਪ੍ਰਸ਼ਨ ਨੂੰ ਸਤਿਦੇਵ ਜੀ ਮਹਾਰਾਜ ਅੱਖੇ ਰੱਖ ਕੇ ਉਸ ਦਾ ਉੱਤਰ ਦਿੰਦੇ। ਧਾਰਮਿਕ ਦੁਨੀਆ ਵਿੱਚ ਆਮ ਸੰਸਾਰਿਕ ਦੁਨੀਆ 'ਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪਰਮਾਤਮਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਪਰਮਾਤਮਾ ਨੂੰ ਕਿਸ ਨੇ ਬਣਾਇਆ ਹੈ। ਜੇ ਖੁਦਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ। ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰੇ ਤੋਂ ਬਿਨਾਂ ਕ੍ਰਿਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ, ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ। ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦਿ ਕਾਲ ਨੂੰ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ। ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ ਹੈ, ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ, ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਪਰ ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜ਼ੀਮ ਚਿੰਤਕ ਨੇ, ਵਿਚਾਰਕ ਨੇ, ਦਾਰਸ਼ਨਿਕ ਨੇ, ਔਰ ਇਸ ਸਵਾਲ ਨੂੰ ਆਪ ਇਸ ਢੰਗ ਨਾਲ ਹੱਲ ਕਰਦੇ ਨੇ, ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ। ਉਹਨੇ ਆਪਣੀ ਸਾਜਨਾ ਆਪ ਕੀਤੀ ਹੈ, ਉਹਨੇ ਆਪਣੀ ਬਣਤਰ ਆਪ ਬਣਾਈ ਹੈ। ਤੂੰ ਸੂਖਮ ਹੋਵਾ ਅਸਥੂਲੀ, ਉਹ ਸੂਖਸ਼ਮ ਤੋਂ ਆਪ ਅਸਥੂਲ ਹੋਇਆ ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ, ਇਸ ਨੂੰ ਅਤ ਕਥਨ ਕਹਿ ਦਿੱਤਾ ਹੈ, ਅਤਿ ਪ੍ਰਸ਼ਨ ਕਹਿ ਦਿੱਤਾ ਹੈ। ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ, ਕਿਵੇਂ ਪਸਰਿਆ, ਇਹ ਅਤਿ ਪ੍ਰਸ਼ਨ ਹੈ। ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ। ਜ਼ਿੰਦਗੀ ਦੇ ਬਹੁਤ ਪਹਿਲੂਆਂ ਵਿੱਚ ਮਨੁੱਖ ਕਈ ਦਫ਼ਾ ਅਤਿ ਪ੍ਰਸ਼ਨ ਕਰਦਾ ਹੈ, ਤਾਂ ਜੋ ਅਤਿ ਪ੍ਰਸ਼ਨ ਹੈ ਉਸਦਾ ਕੋਈ ਉੱਤਰ ਨਹੀਂ। ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਵਿੱਚ ਫਰਮਾਨ ਕਰਦੇ ਨੇ, ਉਹਨੇ ਆਪਣੀ ਸਾਜਨਾ ਆਪ ਕੀਤੀ ਹੈ। ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ 'ਤੇ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌ ਖੰਡ ਪ੍ਰਿਥਵੀ ਦਾ ਹੈ। ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਤਾਂ ਉਹਨੂੰ ਸਮੇਟਣ ਦਾ, ਸੰਗ੍ਰਹਿ ਕਰਨ ਦਾ ਅਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ। ਪਰ ਜਦ ਅਧਿਆਤਮ ਦੀ ਦੌਲਤ ਮਿਲਦੀ ਹੈ, ਰੱਬੀ ਦੌਲਤ ਮਿਲਦੀ ਹੈ, ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਆਉਂਦਾ, ਇਹਨੂੰ ਮੈਂ ਵੰਡਣਾ ਹੈ, ਉਹਨੂੰ ਮੈਂ ਤਕਸੀਮ ਕਰਨਾ ਹੈ। ਦੁਨਿਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ, ਘਟਦੀ ਹੈ। ਅਧਿਆਤਮਕ ਦੌਲਤ ਜਿਤਨੀ ਵੰਡੀ ਹੈ ਉਤਨੀ ਹੀ ਵੱਧਦੀ ਹੈ, ਜਿਤਨੀ ਤਕਸੀਮ ਕਰੀਏ ਉਤਨੀ ਵਾਧਾ ਆਉਂਦਾ ਹੈ। ਇਹ ਉਸੇ ਦਾ ਹੀ ਜ਼ਿਕਰ ਹੈ ਕਿ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ। ਵਾਸਤਵਿਕ ਧਨ ਉਹੀ ਧਨ ਹੈ ਜਿਹਦੇ ਵੰਡਿਆਂ ਵੱਧੇ, ਜੋ ਵੰਡਦਿਆਂ ਘਟਦਾ ਹੈ ਉਹ ਧਨ ਨਹੀਂ। ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮ ਧਨ ਆਖਿਆ। ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦਾ ਹਿਰਦਾ ਮਾਲਾ ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ। ਅਕਸਰ ਧਨ ਬਹੁਤਾ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਧ ਤੋਂ ਵੱਧ ਅਗਰ ਵੰਡੇਗਾ ਵੀ ਸਹੀ, ਮਜ਼ਬੂਰ ਹੋ ਕੇ ਤਾਂ ਪਰਿਵਾਰ ਦੇ ਵਿੱਚ ਹੀ ਵੰਡੇਗਾ। ਪੁੱਤਰਾਂ ਚ ਵੰਡ ਦੇਗਾ, ਭਰਾਵਾਂ ਦੇ ਚ ਵੰਡ ਜਾਏਗਾ। ਇਸ ਤੋਂ ਅੱਗੇ ਉਸਦੀ ਵੰਡਣ ਦੀ ਸਮਰੱਥਾ ਹੈ ਨਾ ਉਸਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ। ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਆਉਂਦਾ ਹੈ ਤਾਂ ਸਿਰਫ ਪਰਿਵਾਰ ਦੇ ਚ ਨਹੀਂ ਵੰਡਦਾ, ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌ ਖੰਡ ਪ੍ਰਤੀ ਦੇ ਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ। ਇਰਾਕ ਵਿੱਚ ਜਦ ਆਪ ਨੇ ਸੱਤ ਨਾਮ ਦੀ ਬਾਂਗ ਦਿੱਤੀ, ਬਾਂਗ ਇਸ ਲਈ ਕਹਿ ਰਿਹਾ ਕਿ ਬਾਂਗ ਦੀ ਤਰਸ ਦੇ ਉੱਤੇ ਹੀ ਸੱਤ ਨਾਮ ਦਾ ਉਚਾਰਨ ਕੀਤਾ, ਜਿਸਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਦ ਹੋਆ ਜਾਣਾ। ਐਸੀ ਬਾਂਗ ਐਸੀ ਸਦਾ ਕਿ ਲੋਕਾਂ ਦੇ ਮਨ ਸੁਨ ਹੋ ਗਏ। ਜਿੱਥੇ ਵਿਚਾਰ ਸ਼ਾਂਤ ਹੋ ਜਾਣ, ਫੁਰਨੇ ਰੁਕ ਜਾਣ, ਉਸਨੂੰ ਕਹਿੰਦੇ ਨੇ ਸੁਨ ਅਵਸਥਾ, ਸੁਨ ਸਮਾਦ। ਜੈਸੇ ਸਰੀਰ ਵਿੱਚ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁਨ ਹੋ ਗਿਆ, ਮਨ ਵਿੱਚ ਵਿਚਾਰ ਰੁਕ ਜਾਣ ਤੋਂ ਮਨ ਸੁਨ ਹੋ ਗਿਆ। ਇੱਕ ਬਾਂਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ, ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ, ਉਸ ਆਵਾਜ਼ ਵਿੱਚ ਕਿਤਨੀ ਕਸ਼ਿਸ਼ ਸੀ, ਉਸ ਆਵਾਜ਼ ਵਿੱਚ ਕਿਤਨਾ ਜਾਦੂ ਸੀ, ਉਸ ਆਵਾਜ਼ ਵਿੱਚ ਕਿਤਨਾ ਰੂਹਾਨੀ ਗਿਆਨ ਸੀ ਤੇ ਕਿਤਨਾ ਰੂਹਾਨੀ ਆਨੰਦ ਸੀ। ਭਾਈ ਸਾਹਿਬ ਕਹਿੰਦੇ ਨੇ ਸੁਨ ਮੁਨ ਨਗਰੀ ਹੋ ਗਈ, ਸਾਰੇ ਆਪਣੇ ਆਪ ਵਿੱਚ ਲੀਨ ਹੋ ਗਏ। ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ, ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੇ ਸੁਨ ਹਿਰਦਿਆਂ ਚੋਂ, ਸੁਨ ਮਨ ਦੇ ਚੋਂ। ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਦੇ ਚ ਬਤ ਆਉਂਦੀ ਹੈ, ਉਹਦੇ ਚ ਤਾਕਤ ਆਉਂਦੀ ਹੈ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ, ਦੂਜਿਆਂ ਦੇ ਮਨ ਨੂੰ ਵੀ ਉਹ ਸੁਨ ਕਰ ਦੇਵੇ। ਥੋੜੀ ਦੇਰ ਤੋਂ ਬਾਅਦ ਇਹ ਇਕੱਠ ਆਪ ਦੇ ਆਲੇ ਦੁਆਲੇ ਹੋਇਆ, ਲੇਕਿਨ ਬਿਖ ਅੰਮ੍ਰਿਤ ਬਸੇ ਇੱਕ ਸੰਗਾ, ਤੇ ਅੰਮ੍ਰਿਤ ਹੁੰਦੀ ਹੈ ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉੱਥੇ ਜ਼ਹਿਰ ਵੀ ਹੁੰਦੀ ਹੈ। ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਨੇ। ਸ਼ਰਈ ਮਨੁੱਖ ਤੇ ਸ਼ਰ੍ਹਾਂ ਦੀ ਕੁੜਨ ਨਾਲ ਭਰੇ ਹੋਏ ਜਿਹੜੇ ਲੋਕ ਨਾ ਸਨ, ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮ੍ਹਾਂ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਦਿੱਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਗਏ, ਜੋ ਇਰਾਕ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਵਿੱਚ ਦੀਨੀ ਤਾਲੀਮ ਦੀਨਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ, ਆਲੇ ਦੁਆਲੇ ਮਜਮਾ ਲੋਕਾਂ ਦਾ। ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ, ਆਖਿਆ ਐ ਹਿੰਦੀ ਫਕੀਰ, ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ, ਜਦੋਂ ਦੀ ਮੈਂ ਇਬਾਦਤ ਕਰ ਰਿਹਾ, ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ? ਜੇ ਖੁਦਾ ਨੇ ਸਭ ਕੁਛ ਬਣਾਇਆ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ? ਦੂਸਰਾ ਸਵਾਲ ਹੈ, ਖੁਦਾ ਰਹਿੰਦਾ ਕਿੱਥੇ ਹੈ? ਤੇ ਤੀਸਰਾ ਸਵਾਲ ਹੈ, ਖੁਦਾ ਕਰਦਾ ਕੀ ਹੈ? ਸਵਾਲ ਇੱਕ ਬੋਝ ਹੁੰਦਾ ਹੈ, ਪ੍ਰਸ਼ਨ ਇੱਕ ਭਾਰ ਹੈ। ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝ ਲਵੇਗਾ। ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਵਿੱਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤੋ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ। ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ। ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਯੂਸੀ ਤੇ ਮੁਰਦਮੀ ਛਾ ਜਾਂਦੀ ਹੈ। ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ, ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ। ਹਰ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ, ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ। ਤੇ ਹੁੰਦਾ ਕੀ ਹੈ, ਸਹਿਜੇ ਸਹਿਜੇ ਮਨੁੱਖ ਉਹਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ। ਜ਼ਿੰਦਗੀ ਕੀ ਹੈ, ਜ਼ਿੰਦਗੀ ਕਿਉਂ ਹੈ, ਜ਼ਿੰਦਗੀ ਕਿੱਥੋਂ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ, ਇਹਨਾਂ ਵਿੱਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ, ਮਨੁੱਖ ਦਾ ਇਹ ਜੀਵਨ। ਸੁਖਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ, ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੈਠਾ ਹੈ। अक्सर देखा गया कि मनुख कहदा अज मैं बड़ा बोझल बैठा, अज मैं बड़ा भारू बैठा। भार की है एक विचार दा, भार की है एक सवाल दा, भार की है एक प्रश्न है। व्यापारिक दुनिया के अपने प्रश्न, राजनीतिक दुनिया के अपने प्रश्न, समाजिक दुनिया के अपने सवाल, ते धर्मक दुनिया की अपनी जो है समस्या। पीर दस्तगीर ने कहा कि यह प्रश्न जो मैं बार बार बोझल करता है वह यह है कि खुदा तो पहले की सी और खुदा नू किसने बनाया। जे सब कुछ खुदा ने बनाया है तो जे इस तर्क नू प्रबल मन लिए तो फिर खुदा नू बनाने वाला भी कोई होना चाहिए। दूसरा, आया खुदा रहिंदा किथे? ये प्रश्न भी क्यों उठता है कि दुनिया भर की मुख्तलिफ धार्मिक किताबों विच ते धार्मिक लोगों की जबान निकले हुए बोलों विच ये आख्या गया है कि खुदा पताल विच है, सतवें आसमान विच है, बैकुंठ विच है, जन्नत विच है, कैलाश पर्वत विच है। गरज के इस तरह के अनेक तरह के सवाल, उन्हां दा ये जवाब है कि लभो अगदा नू तो सतवें आसमान ते लभो। मैं थोड़े दिन होए एक लतीफा पढ़ रहा सी, खुदा बहुत चिंता च, खुदा चिंता च, रब चिंता च। ऐसा ही एक विचारक ने खुदा दे बारे लिखिया, देवते फरिश्तियां दा इकट्ठ परमात्मा दे आले दो होया, खुदा दे आले दुआले होया, ते देवत्या ने पुछया भगवान चिंता केड़ी गल दी? चिंता इस गल दी है कि मनुख दी पहुंच बहुत वध गई है, ते मैं सोचदा मैं किथे रवां, क्योंकि जिथे मनुख पहुंचेगा मनुख दी पहुंच ने हर नूं नरक बनाना है, क्योंकि अज तक जिथे जिथे मनुख पहुंचे है उन्हें नव जन्म दिता है और जिथे जिथे मनुख मौजूद है उथे उथे नहीं है। इस वास्ते मनुख ने भी मन लिया है कि स्वर्ग किसी होर थां ते होगा, किसी उच्ची थां ते होगा, कम से कम जिथे मैं हाँ उते नरक है, चाहे वह मनुख पहाड़ ते है, चाहे वह मनुख जमीन ते है, चाहे वह मनुख किसी थां ते भी रह रहा है, उसने हर थां नूं बनाया होया और उसने नरक मन भी लिया है। इस वास्ते स्वर्ग की कल्पना वह किधरे सतवें आसमान ते कर बैठता है, या सतवें पताल विच कर बै, या कैलाश पर्वत ते कर बैठता है, या किसी होर गैबी थां ते। तो परमात्मा का यह प्रश्न देवत्या दे अगों, मैं किथे वसा, किस थां ते वसा जिथे मनुख ना पहुंचे। और यह हकीकत है कि सारी पृथ्वी विच जिस थां ते मनुख है उथे मनुखां दा जीवना ताम हो गया है, पशुआं दा जीवना भी हराम हो गया है। पशु बेजा है, पशु भी दुखी ने, और पशु भी दुखी ने पशुआ करके नहीं, पशु दुखी ने मनुखा करके, मनुख दुखी ने मनुखा के। चारों पासे जो नरक दा वातावरण है ये केवल मनुख करके है। तो मैं ऐसी थां ते वसना चाहना जिथे मनुख ना पहुंचे। फरिश्तियां ने कहा, खुदा ताला तू सागर दिस जा वस। ते भगवान ने हस के आखी, सागर तक उदी गहराई तक मनुख दी पहुंच हो जाएगी। तू चंद्रमा ते जावस, नहीं उत्थे तक भी मनुख पहुंच जाएगा। पहाड़ां दियां उच्चियां चोटियां ते जा बैठ, नहीं वह भी बंदे ने सर कर लेनियां ने, उत्थे भी मनुख ने जाके पहुंच जाना है। फिर केड़ी थां ऐसी जिथे मनुख ना पहुंचे? तो खुदा ने कहा मैनू लभ पिया, मैं हुण मनुख दे अंदर ही जा बैठा, वह बाहर ही लभदा रहेगा, मेरे तक पहुंचेगा ही नहीं, मेरे उसकी पहुंच ही नहीं होगी, लभदा ही पिया। हुण आद काल तो मनुख कोई सतवें आसमान ते लभण की कोशिश पिया, कोई पाताल विच लभण की कोशिश पिया करदा, कोई कैलाश पर्वत ते लभण की कोशिश पिया करदा, कोई सागर के गहरे तल विच बण की कोशिश पिया करदा, कोई दरियावां दे वहण दे चो लभण की कोशिश पिया करदा, कोई पवन की छां छां दे चो लभण की कोशिश पिया करदा, जबकि कौन इस नूं वो तेरे अंदर है, बाहर क्यों भटकदा है? और गुरु ग्रंथ साहिब महाराज का तो फैसला है, बाहर टोले सो भरम बुलाए। अपने तो बाहर जिहड़ा लभना है वह पदार्थ ही है, वह परमात्मा नहीं,
ਉਹ ਵਸਤੂ ਹੋਵੇਗੀ ਉਹ ਵਾਸਦੇਵ ਨਹੀਂ ਹੈ। ਸੰਸਾਰ ਹੋਵੇਗਾ ਉਹ ਨਿਰੰਕਾਰ ਨਹੀਂ ਹੈ। ਉਹ ਧਨ ਹੋਵੇਗਾ ਉਹ ਪਰਮ ਧਨ ਨਹੀਂ ਹੈ। ਉਹ ਪਦ ਪ੍ਰਤਿਸ਼ਠਾ ਹੋਵੇਗੀ ਉਹ ਪਰਮ ਪਦ ਨਹੀਂ ਹੈ। ਸੋ ਐਸਾ ਪ੍ਰਸ਼ਨ ਦਸਤ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ, ਖੁਦਾ ਨੂੰ ਕਿਸ ਨੇ ਆਇਆ, ਖੁਦਾ ਤੋਂ ਪਹਿਲੇ ਕੀ ਸੀ, ਖੁਦਾ ਰਹਿੰਦਾ ਗਏ ਔਰ ਖੁਦਾ ਕਰਦਾ ਕੀ ਹੈ। ਪ੍ਰਸ਼ਨ ਅਜ਼ੀਮ ਨੇ, ਖੁਦਾ ਦੇ ਸੰਬੰਧ ਵਿੱਚ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ, ਬਈ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ, ਸੋਨੇ ਦੀਆਂ ਮੋਹਰਾਂ ਨਿਛਾਵਰ ਕਰਦੇ ਨੇ, ਤੇ ਮੈਂ ਦੇਖਣਾ ਚਾਹੁੰਦਾ ਉਹਨਾਂ ਮੋਤੀਆਂ ਨੂੰ ਲਿਆ। ਦਸਤਗੀਰ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ, ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨਣ ਲੱਗ ਪਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ ਹਿੰਦੀ ਫਕੀਰ ਕਰਕੇ ਕਹਿੰਦੇ ਨੇ, ਹਿੰਦੀ ਔਲੀਆ ਕਰਕੇ ਕਹਿੰਦੇ ਨੇ। ਔਰ ਉੱਥੇ ਜੋ ਸਾਹਿਬਾਂ ਦਾ ਅਸਥਾਨ ਹੈ ਉੱਥੇ ਸਾਫ ਲਿਖਿਆ ਹੈ ਹਿੰਦੀ ਔਲੀਆ ਹਜ਼ਰਤ ਬਾਬਾ ਨਾਨਕ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਮੰਗਾਏ, ਅੱਗੇ ਕੀਤੇ ਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਗਿਣਤੀ ਕਰੋ। ਦਸਤਗੀਰ ਹੈਰਾਨ ਹੋਇਆ, ਲੇਕਿਨ ਗਿਣਤੀ ਉਸਨੇ ਆਰੰਭ ਕੀਤੀ, ਇੱਕ ਦੋ ਤਿੰਨ ਚਾਰ ਤੇ ਜੈਸੇ ਪਹੁੰਚਿਆ ਸਤਿਗੁਰ ਨੇ ਬਾਂਹ ਪਕੜ ਲਈ, ਆਖਿਆ ਫਕੀਰ ਤੇ ਹਿਸਾਬ ਕਿਤਾਬ ਨਹੀਂ ਆਉਂਦਾ, ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਜ਼ੋਰ ਹੈ, ਤੈਨੂੰ ਗਿਣਤੀ ਨਹੀਂ ਆਉਂਦੀ। ਦਸਤਗੀਰ ਕਹਿੰਦਾ ਮਹਾਰਾਜ ਗਿਣਤੀ ਮੈਂ ਚਾਰ ਹੀ ਨੇ। ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਚੀ ਤੋਂ ਬੋਲ ਕਰ ਗਏ, ਫਿਰ ਗਿਣਤੀ ਕਰ। ਉਹਨੇ ਗਿਣਤੀ ਆਰੰਭ ਕੀਤੀ, ਇੱਕ ਦੋ ਤਿੰਨ ਚਾਰ, ਸੁਰ ਨੇ ਫਿਰ ਪਕੜ ਲਈ, ਗਿਣਤੀ ਫਿਰ ਗਲਤ ਹੋ ਗਈ। ਫਿਰ ਤੂੰ ਬੋਲ, ਫਿਰ ਆਰੰਭ ਕਰ। ਅਦਕੀ ਔਖਾ ਹੋ ਕੇ ਦਸਤਗੀਰ ਕਹਿੰਦਾ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਹੀ ਤੁਸੀਂ ਮੇਰੀ ਬਾਂਹ ਪਕੜਨਾ, ਮੈਂ ਕਿਹੜੀ ਥਾਂ ਤੇ ਭੁੱਲਦਾ ਉਸ ਥਾਂ ਦਾ ਮੈਨੂੰ ਪਤਾ ਚੱਲੇ। ਸਤਿਗੁਰੂ ਕਹਿਣ ਲੱਗੇ ਠੀਕ। ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀ, ਇੱਕ ਇੱਥੇ ਹੀ ਸਤਿਗੁਰ ਨੇ ਪਕੜਿਆ, ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ। ਇੱਕ ਤੋਂ ਕਿਉਂ ਕਰਦਾ, ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ, ਇੱਕ ਤੋਂ ਕਿਉਂ ਸ਼ੁਰੂ ਕਰਦਾ। ਤੂੰ ਦਸਤਗੀਰ ਕਹਿਣ ਲੱਗਾ ਮਾਰੀ ਤੇ ਹੈਰਾਨਗੀ ਦੀ ਗੱਲ, ਐਸੇ ਕਿਸ ਤਰ੍ਹਾਂ ਹੋ ਸਕਦਾ, ਇੱਕ ਤੋਂ ਪਹਿਲੇ ਤੇ ਕੁਛ ਵੀ ਨਹੀਂ ਹੈ, ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪਏਗੀ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਛ ਵੀ ਨਹੀਂ, ਸੱਪ ਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ, ਖੁਦਾ ਮੂਲ ਹੈ, ਏਕਾ ਮੂਲ ਹੈ। ਇਸ ਵਾਸਤੇ ਗੁਰੂ ਨਾਨਕ ਦਾ ਕਲਾਮ ਇੱਕ ਤੋਂ ਸ਼ੁਰੂ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਦੇ ਚ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਉਹ ਅੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ, ਇੱਕ ਤੋਂ ਆਰੰਭ ਆਉਂਦੀ, ਇਹ ਇੱਕ ਜਗਤ ਦਾ ਮੂਲ ਹੈ, ਇਹ ਇੱਕ ਜਗਤ ਦੀ ਬੁਨਿਆਦ ਹੈ। ਦਸਤਗੀਰ ਨੂੰ ਤਸੱਲੀ ਹੋਈ, ਮਨ ਨੂੰ ਅਰਸ ਮਿਲੀ, ਕਿਸੇ ਅਨੁਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਆਇਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ। ਦੂਜਾ ਸਵਾਲ ਅੱਗੋਂ ਰੱਖ ਦਿੱਤਾ, ਮਹਾਰਾਜ ਐਸਾ ਖੁਦਾ ਹੈ ਜੋ ਜਗਤ ਦਾ ਮੂਲ ਹੈ, ਸੰਸਾਰ ਦਾ ਮੂਲ, ਰਹਿੰਦਾ ਕਿੱਥੇ, ਕਿੱਥੇ ਤਲਾਸ਼ ਕਰੀਏ, ਕਿਉਂਕਿ ਇਸਲਾਮੀ ਜਗਤ ਵਿੱਚ ਆਮ ਕਲਪਨਾ ਹੈ ਕਿ ਉਹ ਸੱਤਵੇਂ ਆਸਮਾਨ ਤੇ ਹੈ ਔਰ ਸਾਰੇ ਦੇਸ਼ ਦੇ ਵਿੱਚ ਵੀ ਮੁਖਤਲਿਫ ਇਸ ਸੰਬੰਧ ਵਿੱਚ ਰਾਵਾਂ ਨੇ। ਸਤਿਗੁਰੂ ਕਹਿਣ ਲੱਗੇ ਅਤਕੀ ਤੂੰ ਦੋ ਕਟੋਰਾ ਸਭ ਨਾਲ ਵੇਖਦੇ ਨੇ ਤੇ ਕਿਹਾ ਗਏ ਦਸਤਗੀਰ ਤਾਂ ਤੇ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਛ ਵਿੱਚੇ ਪਾ ਦਿੱਤਾ ਹੋਵੇ। ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਇਹ ਹਿੰਦੀ ਫਕੀਰ ਬਾਬਾ ਨਾਨਕ ਵਿੱਚ ਕੁਛ ਵੀ ਨਹੀਂ, ਇਹ ਪਾਕ ਸ਼ੀਰ ਹੈ, ਇਹ ਪਵਿੱਤਰ ਦੁੱਧ ਹੈ। ਸਤਿਗੁਰ ਕਹਿੰਦੇ ਨੇ ਇਸ ਦੇ ਪਾਕ ਹੋਣ ਤੇ ਇਸ ਦੇ ਪਵਿੱਤਰ ਤੇ ਮੈਨੂੰ ਕੋਈ ਸ਼ੱਕ ਨਹੀਂ, ਪਰ ਇਸ ਦੇ ਚ ਕੁਛ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ, ਕੁਛ ਹੈ। ਤੂੰ ਦਸਤਗੀਰ ਕਹਿੰਦਾ ਕੀ ਹੈ, ਸਤਿਗੁਰ ਕਹਿੰਦੇ ਨੇ ਕਿਹੋ ਹੈ, ते हुण तू दस किथे है कि नहीं। दस्तगीर कहिंदा कहो ते है। ते महाराज कहिंदे किथे है दस। महाराज है तई पर दिखाई नहीं देंदा, है ते सही पर दृष्टि गोचर नहीं आउंदा। सल बनस्पत में बैसंतर सगल दूध में घिया, ऊच नीच में जोत समानी घट घट माधो जिया। जिवें दुध दे जर्रे जर्रे दे कण कण दे घ्यो, जगत दे जर्रे जर्रे दे ओ प्रभु आप है, ओ करता पुरख आप है। जितनी उसकी बनतर है, जितनी उसकी खै, ओ सारी कृत दे आप बैठा होया। फिर दस्तगीर ने प्रश्न किया, महाराज ऐसा जिहड़ा परमात्मा इतना शक्तिशाली करदा की है, उदा धंधा की है, उदा कम है? आखिर शक्ति दा वेग, शक्ति दा कै कुछ करना, उदा धंधा की है? आखिर उसकी रित भी होगी, आखिर उसका कोई धंधा भी होगा साथ च बैठ वो की? सतगुरु कहने ने दस्तगीर सवाल बहुत सारे ने, तू ऐसे सवाल करता जाएगा मैं जवाब देंदा जावांगा, पर मैं हुण सोचदा पिया तू खुदा दी तो कर रहे हैं, क्योंकि खुदा दा रूप होंदा है खुदा दा ज्ञान, खुदा असली तस्वीर आउंदी है उसकी विचार, ते तू उसके विचारां दी ते ज्ञान दी तोहीन कर रहे हैं, क्योंकि तू खुद सिंघासन ते बैठा है ते मेरे को यार सुन रहे हैं मैं थल्ले खड़ा। दस्तगीर दा मन काफी पिघल चुकिया सी, कहण लगा फिर महाराज मैं की करां? सतगुरु कहन लगे फिर तू ओही कर जो कुछ तैनू करना चाहिए, ले आके बैठ, मैं सिंघासन ते बैठांगा और सिंघासन बैठ के मैं तैनू सवालों का जवाब देंगा, जो नियम है जो आना है। दस्तगीर ने सोचिया सा सस्ता ही है, एकदम थले आन बैठा और सतगुरु सिंघासन ते जा बैठे। बैठद ही आप ते विस्तारी हो गया, आप हलूल कर गए, आप समाधि लीन हो गए। थले बैठा दस्तगीर कहिंदा महाराज छेती दस खुदा करदा की है। मुस्कुरांदे हुए गुरु नानक ने नेत्र खोले, आखिया दस्तगीर खुदा ही कुछ करदा है, जो सिंघासन ते बैठा हुंदा है उन्हों थले ला छड़दा है, थले हुंदा है उन्हों सिंघासन ते बिठा देंदा है। छिनमे रंग राव को करे, राव रंग कर डारे, रीते भरे भरे सावे, ये ताको व्यवहार है। गुरु तेग बहादुर साहब जी महाराज कहिंदा व्यवहार है, ये उसका धंधा है, खालियां नू भर देंदा है, भरे खाली कर देंदा है, हासे दे च रोना पा देंदा है, रोने दे च पा देंदा है, जिंदगी दे च मौत पा देंदा है, फिर मौत दे च जिंदगी पा देंदा है, नफे दे च नुकसान पा देंदा है, नुकसान दे च फिर नफा पा देंदा है, इज्जत दे तीनू जन्म दे देंदा है और फिर बेइज्जती दे च इज्जत पैदा हो जाती। इस ढंग का यह उस प्रभु का धंधा है, खालिया नू भरना, खाली कर देना, फिर भर देना, फिर खाली कर देना, यह उस प्रभु की लीला है, यह उस प्रभु का एक धंधा है, यह उस प्रभु का एक काम है। दस्तगीर गुरु नानक दे पैरी आके पिया, जिस सिंघासन ते दस्तगीर ने बिठाया यह अमर सिंघासन अकवी बनया हुआ है और उस दे उत्ते बकायदा दस्तगीर ने एक तख्ती लगवाई सी, उस जमाने विच जो तकवी लगी हुई है मोटे हरूफ दे चुथे लिखा हुआ है रब्बुल मजीद हजरत बाबा नानक, थले चार बारीक ने पुरानी अरबी विच जिसका तर्जमा इस ढंग नाल करवाया कि रब्बुल मजीद हजरत बाबा नानक इत्थे आए, उन्हां दे नाल आबे हयात दा चश्मा फुटिया जिहदे नाल अर तपदी हुई जमीन भी सरसब्ज हुई, और ये यादगारी स्थान बड़े शान शौकत बगदाद रेलवे स्टेशन दे कोल साहिब श्री गुरु नानक देव जी महाराज सारी पृथ्वी दे भरदे आया। इस ढंग दे प्रश्न, इस ढंग दे जो सवाल सन उन्हां दा देंदे रहे, चाहे वह जवाब सवाल योगी करन, चाहे हरिद्वार के ब्राह्मण करन, चाहे बनारस के पुरोहित करन, चाहे मक्के जी करन, चाहे बगदाद के पीर करन, गुरु नानक देव जी महाराज कोल हर बशर लई जवाब मौजूद है और आप जवाब देंदे। साहब अज भी इस पावन पवित्र पौड़ी दे फरमान कर रहे ने, परिपूर्ण परमात्मा ने अपनी साजना आप कीती है, की साजना किसी दूसरे तीसरे ने कीती, आप ही ने आप जो आप ही ने रचे हो ना, उन्हें अपनी हस्ती आप ही, उन्हें अपनी बनकर आप ही बनाई है, उन्हें अपनी ताक आप ही प्रगटाई है। दुई कुदरत साजिए कर आप डिठो चाओ, दूजा उसने सूक्ष्म तो आप नूं अस्थूल कीता है, कुदरत कला ए प्रकृति इदां करके ते इहदे च आप बैठ के इनूं अपना आसन दे ते वेखदा है चाओ नाल। रेत दे जर्रे ठहि सूरज दीआं किरणां विच भी बैठा है, सागर दीआं लहरां विच बैठा है, कीड़े विच भी बैठा है, हाथी विच भी बैठा है, हाथी तीतरलो आदम एक अखंड बसे अनादम ए सारे उसका आसन है। हर आसन ते बैठा है, रेत दे जर्रियां दा आसन है ते चाहे सूरज दीआं किरणां दा आसन है, पहाड़ां दीआं चोटियां दा आसन है ते चाहे सागर दीआं लहरां दा आसन है। ए हर आसन दे उत्ते विराजमान है ते बड़े चाव नाल विराज है। दाता करता आप तू तुस देवे करे पसा, तू जिथे इस सब कुछ दा करता है हे प्रभु तू सब कुछ दा दाता भी है। तुठ के प्रसन्न हो तू हर जीव नू खुश करदा है, ओनू मन मुताबक ओनू वस्तु देना है, ऐसा तू दाता है, ऐसा तू कर। तू जानोई सब से दे लैसे जिंद को, ते तू सब कुछ नू जानदा है, तेनू पता है दे जर्रे दी की लोड़ है, तेनू पता है कीड़ी दी की लोड़ है, तेनू पता है हाथी नू की दरकार है, और तेनू पता कि खंड ब्रह्मंड जो वड्डे ग्रह नक्षत्र ने इन्हां दी की लोड़ है, मनुखां दी की लोड़ है। तू सारियां दी जानन वाला है, तू हर एक दा गोज पता रखना, तेनू किसे दा ठिकाना पता पुछण दी लोड़ नहीं, क्योंकि तू सब नाल संबंध जोड़ी बैठा है ते तू सब कुछ नू जानना है। जानोई सब से दे लैसे जिंद को आओ, और आवाज मार के एक दिन दित्ती हुई जिंद तू ले ले वापस कर लेना है। कर आसन डिठो आओ, जिंद दे च भी बैठ के और शरीर दे च भी बैठ तू चाओ नाल जगत नू वेखदा है, जेखदा है शरीर नू वेखदा है, जर्रियां नू वेखदा है, सागर नू वेख अपनी सारी कुदरत नू वेखदा है। पर किरण हर आसन देते बड़े खुशहाव दे नाल कि सब कुछ उसकी अपनी साजना है, और अपने आप दी भी उसने ही साजना की है। प्रेगा कि खुदा ने जगत बनाया, कहिंदे खुदा ने ही खुदा बनाया, ही परमात्मा नू बनाया, उसने अपना आप कीती।